ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਗੁਰੂ ਨਾਨਕ ਦਰਸ਼ਨ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 8ਵਾਂ ਅੰਕ, ਗੁਰੂ ਨਾਨਕ ਅਹਿਮਦਾਬਾਦ ਵਿੱਚ। ਉਸ ਸਮੇਂ ਪੰਜਾਬ ਵਿੱਚ ਅਹਿਮਦਾਬਾਦ ਵਿਖੇ ਇੱਕ ਤਰਖਾਣ ਰਹਿੰਦਾ ਸੀ, ਜਿਹੜਾ ਪਿੰਡ ਵਾਲਿਆਂ ਲਈ ਕਿਲ੍ਹੇ ਘੜਦਾ ਅਤੇ ਹੋਰ ਖੇਤੀ ਦੇ ਸੰਦ ਆਦਿ ਬਣਾਉਂਦਾ ਸੀ। ਜਾਪਾਨੀਆਂ ਦੇ ਕਥਨ ਅਨੁਸਾਰ ਉਹ ਸ਼ੁੱਧ ਗਰੀਬੀ ਦਾ ਜੀਵਨ ਜੀਉ ਰਿਹਾ ਸੀ। ਉਸ ਦਾ ਜੀਵਨ ਬੜਾ ਸਾਦਾ, ਲੋੜਾਂ ਬੜੀਆਂ ਥੋੜੀਆਂ ਅਤੇ ਉਹ ਬੜਾ ਪ੍ਰਸੰਨ ਅਤੇ ਸੰਤੁਸ਼ਟ ਸੀ। ਉਹ ਗੁਰੂ ਦਾ ਸਿੱਖ ਸੀ ਅਤੇ ਕੁਦਰਤੀ ਸਾਦਾਪਨ ਨਾਲ ਭਰਪੂਰ ਸੀ। ਗੁਰੂ ਨਾਨਕ ਸਿੱਧੇ ਉਸਦੇ ਘਰ ਜਾਂਦੇ ਸਨ ਅਤੇ ਕਈ ਦਿਹਾੜੇ ਉੱਥੇ ਹੀ ਨਿਵਾਸ ਰੱਖਦੇ ਹੁੰਦੇ ਸਨ। ਉਹ ਬਾਦਸ਼ਾਹਾਂ ਦੇ 36 ਪਦਾਰਥਾਂ ਨੂੰ ਛੱਡ ਕੇ ਰੱਬ ਦੇ ਇਸ ਨੇਕ ਬੰਦੇ ਦੇ ਘਰ ਦੀ ਸਾਧਾਰਨ ਰੋਟੀ ਨੂੰ ਖਾਣਾ ਵਧੇਰੇ ਚੰਗਾ ਸਮਝਦੇ ਸਨ। ਮਲਕ ਨੇ ਗੁਰੂ ਜੀ ਨੂੰ ਬੁਲਾ ਭੇਜਿਆ ਅਤੇ ਕਿਹਾ ਕਿ ਉਹ ਤਪਾ ਹੋ ਕੇ ਨੀਚ ਜਾਤ ਦੇ ਤਰਖਾਣ ਦੇ ਘਰ ਦਾ ਕਿਉਂ ਖਾਂਦਾ ਹੈ ਅਤੇ ਮੇਰੇ ਘਰ ਦੇ ਪਕਵਾਨ ਕਿਉਂ ਨਹੀਂ ਪ੍ਰਵਾਨ ਕਰਦਾ। ਗੁਰੂ ਜੀ ਨੇ ਉੱਤਰ ਦਿੱਤਾ, ਤੇਰੀ ਰੋਟੀ ਵਿੱਚ ਖੂਨ ਹੈ, ਉਸਦੀ ਰੋਟੀ ਵਿੱਚ ਦੁੱਧ ਹੈ। 9ਵਾਂ ਅੰਕ, ਨਾਨਕ ਜੀ ਅਤੇ ਕੋਡਾ ਰਾਖਸ਼। ਭਾਰਤ ਅਤੇ ਸੰਘਣੇ ਜੰਗਲਾਂ ਵਿੱਚ ਕੋਡਾ ਅਜੀਬ ਹਾਲਤਾਂ ਵਿੱਚ ਗੁਰੂ ਜੀ ਨੂੰ ਮਿਲਿਆ। ਭਾਈ ਮਰਦਾਨਾ ਰਾਹ ਭੁੱਲ ਗਿਆ ਸੀ ਅਤੇ ਉਹ ਕੋਡੇ ਦੇ ਪੰਜੇ ਵਿੱਚ ਫਸ ਗਿਆ ਸੀ। ਮਰਦਾਨਾ ਉਸਦੀ ਬਲੀ ਦੀ ਸਮੱਗਰੀ ਬਣਨ ਹੀ ਵਾਲਾ ਸੀ। ਕੋਡੇ ਨੇ ਉਸਦੀਆਂ ਲੱਤਾਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਆਪ ਤਿਆਰੀ ਕਰਨ ਲੱਗ ਪਿਆ। ਲੋਹੇ ਦੇ ਵੱਡੇ ਕੜਾਹੇ ਵਿੱਚ ਤੇਲ ਪਾ ਕੇ ਉਹ ਹੇਠਾਂ ਭੱਠੀ ਵਿੱਚ ਅੱਗ ਬਾਲਣ ਲੱਗਾ। ਝੱਖੜ ਚੁੱਲਿਆ, ਮੀਂਹ ਵਰਿਆ ਅਤੇ ਅੱਗ ਬੁੱਝ ਗਈ। ਉਸਨੇ ਫਿਰ ਯਤਨ ਕੀਤਾ ਅਤੇ ਦੂਜੀ ਵਾਰੀ ਵੀ ਉਹ ਕੁਝ ਵਾਪਰਿਆ। ਉਹ ਹੈਰਾਨ ਹੋਇਆ ਕਿ ਕਿਉਂ ਕੁਦਰਤ ਦੇ ਤੱਤ ਉਸ ਦਿਨ ਉਸਦੇ ਵਿਰੁੱਧ ਹੋ ਗਏ ਸਨ। ਉਸਨੇ ਉੱਪਰ ਵੱਲ ਤੱਕਿਆ, ਉੱਥੇ ਗੁਰੂ ਨਾਨਕ ਦੇਵ ਜੀ ਨੂੰ ਖਲੋਤਾ ਵੇਖਿਆ। ਉਹਨਾਂ ਦੀ ਤਕਣੀ ਦੀ ਤਾਬ ਨਾ ਚੱਲਦਾ ਹੋਇਆ ਕੋਡਾ ਆਪਣੀ ਗੁਫਾ ਵਿੱਚ ਜਾ ਕੇ ਆਪਣੇ ਸ਼ੀਸ਼ੇ ਵੇਖਣ ਲੱਗਾ। ਸ਼ੀਸ਼ੇ ਵਿੱਚ ਉਸਨੂੰ ਆਪਣਾ ਇਨਸਾਨੀ ਚਿਹਰਾ ਨਜ਼ਰ ਪਿਆ। ਉਹ ਬਾਹਰ ਆ ਕੇ ਗੁਰੂ ਜੀ ਦੇ ਚਰਨੀ ਡਿੱਗ ਕੇ ਮਾਫ਼ੀ ਮੰਗਣ ਲੱਗਾ। ਗੁਰੂ ਜੀ ਨੇ ਬਚਨ ਕੀਤਾ, ਹੇ ਕੋਡਾ, ਪ੍ਰਭੂ ਦੇ ਨਾਮ ਦਾ ਜਾਪ ਕਰੋ। ਇਸ ਤੋਂ ਬਾਅਦ ਕੋਡੇ ਨੇ ਸਿੱਖੀ ਜੀਵਨ ਧਾਰਨ ਕਰ ਲਿਆ। 10ਵਾਂ ਅੰਕ, ਗੁਰੂ ਨਾਨਕ ਅਤੇ ਸੱਜਣ ਠੱਗ। ਸੱਜਣ ਨੇ ਜੰਗਲ ਵਿੱਚੋਂ ਲੰਘਣ ਵਾਲੇ ਇਕਾਂਤ ਰਸਤੇ ਉੱਤੇ ਮੁਸਲਮਾਨ ਰਾਈਆਂ ਦੇ ਆਰਾਮ ਲਈ ਮਸੀਤ ਅਤੇ ਹਿੰਦੂਆਂ ਲਈ ਠਾਕਰ ਦੁਆਰਾ ਕੋਲ ਕੋਲ ਬਣਵਾ ਛੱਡੇ ਸਨ। ਉੱਥੇ ਕਈ ਅਜਿਹੇ ਮੁਸਾਫਰਾਂ ਦੀਆਂ ਹੱਡੀਆਂ ਦੱਬੀਆਂ ਪਈਆਂ ਸਨ ਜਿਨ੍ਹਾਂ ਨੂੰ ਮੰਦਰ ਅਤੇ ਮਸੀਤ ਵਿੱਚ ਰਾਤ ਕੱਟਣ ਅਤੇ ਆਰਾਮ ਕਰਨ ਲਈ ਆਇਆ ਹੋਇਆਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ ਸੀ। ਇੱਕ ਵਾਰ ਗੁਰੂ ਨਾਨਕ ਜੀ ਸੱਜਣ ਠੱਗ ਦੇ ਘਰ ਰਾਤ ਨੂੰ ਜਾ ਠਹਿਰੇ। ਸੱਜਣ ਨੇ ਗੁਰੂ ਜੀ ਦੀ ਚੰਗੀ ਟਹਿਲ ਸੇਵਾ ਕੀਤੀ ਕਿਉਂਕਿ ਉਸਦੇ ਖਿਆਲ ਅਨੁਸਾਰ ਉਹ ਕੋਈ ਵੱਡੀ ਆਸਾਮੀ ਸਨ। ਉਸਨੇ ਗੁਰੂ ਜੀ ਦੇ ਮਸਤਕ ਉੱਪਰ ਲੱਖਾਂ ਲਾਲਾਂ ਦੀ ਚਮਕ ਵੇਖ ਲਈ। ਡੂੰਘੀ ਰਾਤ ਗਿਆਂ ਸੱਜਣ ਨੇ ਗੁਰੂ ਜੀ ਨੂੰ ਆਰਾਮ ਕਰਨ ਲਈ ਬੇਨਤੀ ਕੀਤੀ। ਗੁਰੂ ਜੀ ਨੇ ਇੱਕ ਇਲਾਹੀ ਰਾਗ ਛੇੜਿਆ। ਮਰਦਾਨਾ ਰਬਾਬ ਵਜਾਉਣ ਲੱਗਾ। ਸੱਜਣ ਪ੍ਰਾਸ਼ਚਿਤ ਵਿੱਚ ਗਲਤਾਨ ਹੋ ਗਿਆ। ਉਹ ਇਸ ਰੱਬੀ ਸੰਗੀਤ ਨਾਲ ਧੋਤਾ ਗਿਆ। ਉਹ ਪੁਕਾਰ ਉੱਠਿਆ, ਦਾਤਾ ਜੀ, ਮੇਰੇ ਵਰਗੇ ਨੂੰ ਵੀ ਬਖਸ਼ ਲਵੋ। ਗੁਰੂ ਜੀ ਨੇ ਫਰਮਾਇਆ, ਨੇਕ ਬਣੋ ਅਤੇ ਪ੍ਰਭੂ ਦਾ ਨਾਮ ਜਪੋ। ਅੰਕ 11ਵਾਂ, ਗੁਰੂ ਨਾਨਕ ਅਤੇ ਵਲੀ ਕੰਧਾਰੀ। ਇੱਕ ਵਾਰ ਗੁਰੂ ਨਾਨਕ ਦੇਵ ਜੀ ਤਕਸ਼ਿਲਾ ਦੇ ਪੁਰਾਤਨ ਬੋਧੀ ਸ਼ਹਿਰ ਦੇ ਨੇੜੇ ਸਨ। ਤਕਸ਼ਿਲਾ ਤੋਂ ਥੋੜ੍ਹੀ ਦੂਰ ਪਿਸ਼ਾਵਰ ਵਾਲੀ ਬਾਹੀ ਜਰਨੈਲੀ ਸੜਕ ਉੱਤੇ ਜਿੱਥੋਂ ਮਹਾਨ ਸਿਕੰਦਰ ਅਤੇ ਹੋਰ ਕਈ ਧਾੜਵੀ ਭਾਰਤ ਵਿੱਚ ਆਏ ਸਨ, ਇੱਕ ਖੁਸ਼ਕ ਪਹਾੜੀ ਖੜ੍ਹੀ ਸੀ ਜਿਸ ਨੂੰ ਹੁਣ ਵੀ ਵਲੀ ਕੰਧਾਰੀ ਯਾਨੀ ਕੰਧਾਰ ਦਾ ਪੀਰ ਕਿਹਾ ਜਾਂਦਾ ਹੈ। ਇਸ ਨੂੰ ਵਲੀ ਕੰਧਾਰੀ ਇਸ ਲਈ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਸ ਦੀ ਚੋਟੀ ਉੱਤੇ ਕੰਧਾਰ ਦਾ ਇੱਕ ਪੀਰ ਵਲੀ ਰਹਿੰਦਾ ਸੀ। ਪਹਾੜੀ ਦੀ ਚੋਟੀ ਉੱਤੇ ਇੱਕ ਸਾਫ਼ ਪਾਣੀ ਦੇ ਚਸ਼ਮੇ ਨੇੜੇ ਉਸ ਇੱਕ ਘਰ ਬਣਾਇਆ ਹੋਇਆ ਸੀ। ਪਹਾੜੀ ਦੇ ਨੇੜੇ ਤੇੜੇ ਜਿੱਥੇ ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਠਹਿਰੇ ਸਨ, ਇਹ ਇੱਕੋ ਇੱਕ ਪਾਣੀ ਦਾ ਚਸ਼ਮਾ ਸੀ। ਮਰਦਾਨਾ ਪਿਆਸਾ ਸੀ। ਗੁਰੂ ਜੀ ਨੇ ਉਸਨੂੰ ਉੱਪਰ ਜਾ ਕੇ ਵਲੀ ਕੰਧਾਰੀ ਦੇ ਚਸ਼ਮੇ ਤੋਂ ਪਾਣੀ ਪੀਣ ਲਈ ਆਖਿਆ। ਮਰਦਾਨਾ ਉੱਪਰ ਪੁੱਜਾ ਤਾਂ ਵਲੀ ਨੇ ਕੋਈ ਧਿਆਨ ਨਾ ਦਿੱਤਾ। ਉਸ ਪੀਰ ਨੇ ਕਿਹਾ, ਤੂੰ ਕੌਣ ਹੈ? ਮੇਰਾ ਨਾਮ ਮਰਦਾਨਾ ਹੈ ਅਤੇ ਮੈਂ ਗੁਰੂ ਨਾਨਕ ਦਾ ਮੁਰੀਦ ਹਾਂ। ਮਰਦਾਨੇ ਕਿਹਾ, ਇੱਥੇ ਤੂੰ ਕੀ ਲੈਣ ਆਇਆ ਹੈ? ਵਲੀ ਕੰਧਾਰੀ ਨੇ ਕਿਹਾ, ਪਿਆਸਾ ਹਾਂ ਅਤੇ ਇੱਥੇ ਚਸ਼ਮੇ ਤੋਂ ਪਾਣੀ ਪੀਣ ਆਇਆ ਹਾਂ। ਮਰਦਾਨੇ ਦਾ ਉੱਤਰ ਸੀ, ਵਲੀ ਨੇ ਕਿਹਾ, ਤੇਰੇ ਵਰਗਿਆਂ ਲਈ ਇੱਥੇ ਕੋਈ ਪਾਣੀ ਨਹੀਂ ਹੈ, ਜਾ ਆਪਣੇ ਪੀਰ ਕੋਲੋਂ ਜਾ ਕੇ ਪਾਣੀ ਮੰਗ। ਨਾਨਕ ਜੀ ਨੇ ਮਰਦਾਨੇ ਨੂੰ ਦੂਜੀ ਵਾਰੀ ਜਾਣ ਲਈ ਕਿਹਾ, ਤੂੰ ਜਾ ਕੇ ਇਸ ਤਰ੍ਹਾਂ ਕਹੋ, ਅਸੀਂ ਰੱਬ ਦੇ ਸਿੱਧੇ ਸਾਦੇ ਬੰਦੇ ਹਾਂ ਅਤੇ ਚਸ਼ਮੇ ਤੋਂ ਕੁਝ ਪਾਣੀ ਪੀਣਾ ਲੋਚਦੇ ਹਾਂ। ਗੁਰੂ ਜੀ ਦਾ ਹੁਕਮ ਮੰਨ ਕੇ ਮਰਦਾਨਾ ਤਿੰਨ ਵਾਰ ਪਾਣੀ ਲਈ ਗਿਆ, ਪਰ ਅਕਾਰਤ। ਤੀਜੀ ਵਾਰ ਜਦੋਂ ਮਰਦਾਨਾ ਪਰਤਿਆ ਤਾਂ ਗੁਰੂ ਜੀ ਨੇ ਕਿਹਾ, ਭਾਈ ਮਰਦਾਨਾ, ਨਿਰਾਸ਼ ਨਾ ਹੋ, ਆਪਣੇ ਪੈਰਾਂ ਥੱਲਿਓਂ ਧਰਤੀ ਨੂੰ ਪੁੱਟੋ, ਇੱਥੇ ਚਸ਼ਮਾ ਵਹਿ ਰਿਹਾ ਹੈ। ਉੱਥੋਂ ਇੱਕ ਚਸ਼ਮਾ ਫੁੱਟ ਪਿਆ, ਜਿਸ ਦਾ ਨਿਰਮਲ ਨੀਰ ਹੁਣ ਗੁਰੂ ਜੀ ਦੇ ਚਰਨਾਂ ਨੂੰ ਚੁੰਮ ਰਿਹਾ ਸੀ। ਵਲੀ ਕੰਧਾਰੀ ਵੀ ਹੁਣ ਗੁਰੂ ਨਾਨਕ ਦੇਵ ਜੀ ਦੇ ਉਸੇ ਤਰ੍ਹਾਂ ਦਰਸ਼ਨ ਕਰਨ ਲਈ ਆਇਆ, ਜਿਵੇਂ ਹਰ ਕੋਈ ਗੁਰੂ ਜੀ ਦੇ ਪ੍ਰੇਮ ਵਿੱਚ ਖਿੱਚਿਆ ਆਉਂਦਾ ਸੀ। ਗੁਰੂ ਨਾਨਕ ਜੀ ਨੇ ਵਲੀ ਕੰਧਾਰੀ ਨੂੰ ਇਹ ਸ਼ਬਦ ਕਹੇ, ਹੇ ਮਿੱਤਰ, ਜਿਹੜੇ ਇੰਨੀ ਉਚਾਈ ਉੱਤੇ ਰਹਿੰਦੇ ਹਨ ਉਹਨਾਂ ਨੂੰ ਚਟਾਨਾਂ ਵਾਂਗ ਖੁਸ਼ਕ ਨਹੀਂ ਹੋਣਾ ਚਾਹੀਦਾ। ਵਲੀ ਕੰਧਾਰੀ ਵੀ ਗੁਰੂ ਜੀ ਦੇ ਗਿਆਨ ਭੰਡਾਰ ਤੋਂ ਮਾਲਾਮਾਲ ਹੋਇਆ ਅਤੇ ਉਸਨੂੰ ਗਰੀਬੀ ਦੀ ਦਾਤ ਪ੍ਰਾਪਤ ਹੋਈ ਅਤੇ ਗੁਰੂ ਜੀ ਦੇ ਚਰਨਾਂ ਤੋਂ ਵਹਿ ਰਹੇ ਚਸ਼ਮੇ ਦਾ ਜਲ ਉਸਨੇ ਵੀ ਪੀਤਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।